सतनाम श्री वाहे गुरु साहिब जी सूरत महला पंजवा हमारी गणत न गणिया काई अपना बिरद पशान हाथ दे राखे कर अपने सदा सदा रंग मान हमारी गणत न गणिया काई अपना बिरद पशान हाथ दे राखे कर अपने सदा सदा रंग मान साचा साहिब सद मेहरवान बंद पाया मेरा सतगुर पूरा होई सर्ब कल्याण रहाओ जियो पाए पिंड जिन साजिया दिता पैनण खान अपने दास की आप पैज राखी नानक सद कुर्बान जियो पाए पिंड जिन साजिया दिता पैनण खान अपने दास की आप पैज राखी नानक सद कुर्बान वाहिगुरु जी का खालसा वाहिगुरु जी की फतेह
जुग जुग अटल चवर शतर तख्तां दे मालक साहिब सतगुरु श्री गुरु ग्रंथ साहिब सच्चे पातशाह जी दे मुकद्दस दरबार दे अंदर गुरुद्वारा मंजी साहिब दीवान हाल श्री अमृतसर साहिब विखे ਸੋਢੀ ਸੁਲਤਾਨ ਸਤਿਗੁਰੁ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਪਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕੀਤਾ ਹੈ ਗੁਰਮੁਖ ਪਿਆਰਿਓ ਆਵੋ ਹਰ ਰੋਜ਼ ਦੀ ਤਰ੍ਹਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਆਉਂਦਾ ਹੈ ਤਿੰਨਾਂ ਦੀ ਵਿਚਾਰ ਆਪ ਜੀ ਦੇ ਨਾਲ ਪੰਥ ਦੇ ਮਹਾਨ ਵਿਦਵਾਨ ਸਾਂਝ ਕਰਕੇ ਗੁਰੂ ਲੇਖੇ ਜੀਵਨ ਲਾਉਣ ਦਾ ਯਤਨ ਕਰਦੇ ਨੇ ਗੁਰਮੁਖ ਪਿਆਰਿਓ ਸਿੱਧੀ ਸੰਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਇਹ ਮਹਾਨ ਪਵਿੱਤਰ ਅਸਥਾਨ ਜਿੱਥੇ ਹਰ ਰੋਜ਼ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ਼ਾਮ ਤੱਕ ਬੇਅੰਤ ਸੰਗਤਾਂ ਆਤਮਿਕ ਖੁਰਾਕ ਔਰ ਸੰਸਾਰਕ ਖੁਰਾਕ ਦੋ ਖੁਰਾਕਾਂ ਲੈਣ ਵਾਸਤੇ ਹਰੇਕ ਪ੍ਰਕਾਰ ਦਾ ਜੀਵਨ ਕੰਧ ਨੂੰ ਮੁਕਾਉਣ ਵਾਸਤੇ ਜੀਵ ਰੂਪੀ ਇਸਤਰੀ ਦੀਦਾਰ ਕਰਨ ਵਾਸਤੇ ਆਉਂਦੀ ਹੈ ਪਰ ਗੁਰਮੁਖ ਪਿਆਰੇ ਬਹੁਤ ਸਾਰੇ ਧਰਮ ਬਹੁਤ ਸਾਰੇ ਅਸਥਾਨ ਵੇਖਣ ਵਿੱਚ ਆਏ ਹੋਣਗੇ ਸਾਰੇ ਹੀ ਧਰਮ ਅਸਥਾਨ ਸਤਿਕਾਰਯੋਗ ਹੋਇਆ ਕਰਦੇ ਨੇ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਵਿਸ਼ੇਸ਼ਤਾ ਹੈ ਇੱਕ ਵਿਲੱਖਣਤਾ ਹੈ ਕਿ ਇੱਥੇ ਦੋ ਵਸਤੂਆਂ ਦੋਨੋਂ ਹੀ ਪ੍ਰਕਾਰ ਦੇ ਜੀਵਾਂ ਨੂੰ ਇੱਕੋ ਸਮੇਂ ਮਿਲਦੀਆਂ ਨੰਬਰ ਇੱਕ ਤੇ ਆਤਮਕ ਖੁਰਾਕ ਲੈਣ ਵਾਸਤੇ ਜਿਹੜੇ ਆਏ ਹੋਏ ਪੁਰਖੇ ਨੇ ਉਹਨਾਂ ਦੇ ਵਾਸਤੇ ਅੰਮ੍ਰਿਤ ਵੇਲੇ ਤੋਂ ਹੀ ਕੀਰਤਨ ਦੀ ਦਾਤ ਜਿਹੜੀ ਹੈ ਉਹ ਚੱਲਦੀ ਪਈ ਹੈ ਔਰ ਜਿਹੜੇ ਮਨੁੱਖ ਕੇਵਲ ਤੇ ਕੇਵਲ ਪੇਟ ਦੀ ਪੂਰਤੀ ਵਾਸਤੇ ਹੀ ਆਉਂਦੇ ਨੇ ਉਹਨਾਂ ਦੇ ਵਾਸਤੇ ਭੋਜਨ ਲੰਗਰ ਦੇ ਰੂਪ ਵਿੱਚ 24 ਘੰਟੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਚੱਲਦਾ ਹੈ ਭਾਵ ਕਿ ਜਿਸ ਪ੍ਰਕਾਰ ਦਾ ਵੀ ਮਨੁੱਖ ਆਤਮਕ ਰੂਪ ਜਾਂ ਆਪਣੀ ਸਰੀਰਕ ਭੁੱਖ ਨੂੰ ਲੈ ਕਰਕੇ ਆਇਆ ਉਹਦੀ ਉਸ ਪ੍ਰਕਾਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਘਰ ਬਹੁਤ ਵੱਡਾ ਤੇ ਬੇਅੰਤ ਹੈ ਅਕਸਰ ਤੁਸੀਂ ਕਈ ਵਾਰ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਦੇ ਅੰਦਰ ਇਹ ਪਾਵਨ ਪਵਿੱਤਰ ਬਚਨ ਸਰਵਣ ਕੀਤੇ ਹੋਣਗੇ ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ ਮਾਫ ਕਰਨਾ ਤੁਸਾਂ ਨੇ ਵੀ ਬਹੁਤ ਸਾਰੇ ਧਾਰਮਿਕ ਅਸਥਾਨ ਦੇਖੇ ਹੋਣਗੇ ਦਾਸ ਨੇ ਵੀ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਅਸਥਾਨਾਂ ਦੇ ਦਰਸ਼ਨ ਦੀਦਾਰ ਕੀਤੇ ਹੋਣਗੇ ਪਰ ਗੁਰਮੁਖ ਪਿਆਰਿਓ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਈਦਾ ਹੈ ਨਾ ਤੇ ਜਿਵੇਂ ਜਿਵੇਂ ਇੱਕ ਇੱਕ ਕਦਮ ਗੁਰੂ ਵੱਲ ਵੱਧਦਾ ਤੇ ਗੁਰੂ ਦੀ ਮਿਹਰ ਦੀ ਨਿਗਾਹ ਜਦੋਂ ਉਸ ਜੀਵ ਰੂਪੀ ਇਸਤਰੀ ਦੇ ਉੱਪਰ ਪੈਂਦੀ ਹੈ ਭਾਵੇਂ ਉਹ ਆਤਮਕ ਰੂਪ ਦੇ ਵਿੱਚ ਘਰੋਂ ਦੁਖੀ ਕਿਉਂ ਨਾ ਆਇਆ ਹੋਵੇ ਭਾਵ ਕਿ ਦੁੱਖਾਂ ਦੇ ਵਿੱਚ ਕਿਉਂ ਨਾ ਘਿਰਿਆ ਹੋਵੇ ਜਿਵੇਂ ਜਿਵੇਂ ਕਦਮ ਹਜ਼ੂਰ ਦੇ ਮੁਬਾਰਕ ਦਰਬਾਰ ਵੱਲ ਨੂੰ ਵੱਧਦਾ ਉਵੇਂ ਉਵੇਂ ਦੁੱਖ ਜਿਹੜੇ ਆ ਮੇਰਾ ਸਤਿਗੁਰੂ ਕੱਟੀ ਜਾਂਦਾ ਹੈ ਸਾਹਿਬ ਜੀਓ ਬਖਸ਼ਿਸ਼ ਕਰਦੇ ਨੇ ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮ ਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮ ਦਾਸ ਸਰ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਸਰੋਵਰ ਦੇ ਵਿੱਚ ਜਦੋਂ ਆਪਾਂ ਸਰੀਰਕ ਇਸ਼ਨਾਨ ਵੀ ਕਰਦੇ ਹਾਂ ਨਾ ਉਦੋਂ ਸਾਡਾ ਸਰੀਰਕ ਰੂਪ ਦੁੱਖ ਉਤਰਦਾ ਤੇ ਜਦੋਂ ਸਾਧ ਸੰਗਤ ਰੂਪੀ ਬਣੇ ਹੋਏ ਸਰੋਵਰ ਦੇ ਦਰਮਿਆਨ ਆਪਾਂ ਆਤਮਕ ਜੀਵਨ ਦੇ ਵਿੱਚ ਚੁੰਬੀ ਲਗਾਉਂਦੇ ਹਾਂ ਤੇ ਉਦੋਂ ਆਤਮਾ ਵੀ ਇੱਥੇ ਫਿਰ ਇਸ਼ਨਾਨ ਕਰ ਲੈਂਦੀ ਹੈ ਸੋ ਗੁਰਮੁਖ ਪਿਆਰਿਓ ਇਹ ਜੋ ਪਾਵਨ ਪਵਿੱਤਰ ਸ਼ਬਦ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ ਔਰ ਇਹ ਸ਼ਬਦ ਦੀ ਵਿਚਾਰ ਗਿਆਨੀ ਜੀ ਪਹਿਲਾਂ ਆਪ ਜੀ ਦੇ ਨਾਲ ਪਾਠ ਦੀ ਸਾਂਝ ਕਰਨਗੇ ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀਓ ਔਰ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਓ ਤਿੰਨਾਂ ਤੋਂ ਆਗਿਆ ਲੈ ਕਰਕੇ ਇਸ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝਿਆਂ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਹਮਰੀ ਗਣਤ ਨਗਣਿਆ ਕਾਈ ਆਪਣਾ ਬਿਰਦ ਪਛਾਣ।
ਸਤਿਗੁਰੂ ਜੀ ਸੁਰਠ ਰਾਗ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਬਖਸ਼ਿਸ਼ ਕਰਦੇ ਨੇ। ਪਹਿਲਾਂ ਮੈਂ ਇਸ ਸੁਰਠ ਰਾਗ ਦੇ ਸੰਬੰਧਿਤ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਬਣਾਵਾਂ। ਸਾਹਿਬ ਜੀਓ ਬਖਸ਼ਿਸ਼ ਕਰਦੇ ਸੁਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਏ ਦਰਗਹਿ ਨਿਰਮਲ ਸੋਏ। ਸੁਰਠ ਰਾਗ ਦੇ ਅੰਦਰ ਜੇ ਨਾਮ ਦਾ ਰਸ ਭਰਿਆ ਜਾਵੇ ਤੇ ਇਹ ਰਾਗ ਕਦੀ ਵੀ ਸੰਸਾਰ ਵਿੱਚ ਆਂਦੇ ਕੀ ਫਿੱਕਾ ਨਹੀਂ ਹੋ ਸਕਦਾ। ਇੱਥੇ ਇੱਕ ਬਚਨ ਮੈਨੂੰ ਜਗਤ ਗੁਰ ਬਾਬਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਯਾਦ ਆ ਗਿਆ। ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਮਿਲਾਪ ਹੋਇਆ ਤੇ ਸਾਹਿਬ ਪੁੱਛਣ ਲੱਗੇ ਕਿ ਭਾਈ ਮਰਦਾਨਿਆ ਤੇਰੀ ਕਿਰਤ ਕੈਸੀ ਹੈ। ਮਹਾਰਾਜ ਮੇਰੀ ਕਿਰਤ ਐਸੀ ਹੈ ਕਿ ਮੈਂ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਦੇ ਅੰਦਰ ਰਾਗ ਗਾਉਂਦਾ ਰਾਗ ਗਾਉਂਦਾ। ਮਹਾਰਾਜ ਕਹਿਣ ਲੱਗੇ ਤੂੰ ਰਾਗ ਗਾਉਂਦਾ ਪਰ ਉਸ ਰਾਗ ਦੀ ਬਦੌਲਤ ਮਿਲਦਾ ਕੀ। ਮਹਾਰਾਜ ਜਦੋਂ ਮੈਂ ਰਾਗ ਗਾਉਂਦਾ ਹਾਂ ਤੇ ਰਾਜਾ ਮਹਾਰਾਜਾ ਜਦੋਂ ਖੁਸ਼ ਹੁੰਦਾ ਉਹ ਮੈਨੂੰ ਪੇਟ ਦੀ ਪੂਰਤੀ ਕਰਵਾ ਦਿੰਦਾ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਆਖਣ ਲੱਗੇ ਕਿ ਭਾਈ ਮਰਦਾਨਿਆ ਰਾਗ ਤੂੰ ਜ਼ਰੂਰ ਗਾਉਂਦਾ ਹਾਂ ਤੇਰੀ ਉਪਜੀਵਿਕਾ ਤੇਰੇ ਵਾਸਤੇ ਜ਼ਰੂਰ ਪੈਦਾ ਹੁੰਦੀ ਆ ਪਰ ਸੱਚ ਕਰਕੇ ਜਾਣੀ ਜੇ ਇਸ ਰਾਗ ਦੇ ਵਿੱਚ ਪਰਮੇਸ਼ਰ ਰੂਪੀ ਬਾਣੀ ਨੂੰ ਧਰ ਦੇਵੇ ਤੇ ਤੇਰੀ ਉਸ ਦਰਗਾਹ ਦੇ ਵਿੱਚ ਵੀ ਮੁਕਤੀ ਹੋ ਜਾਵੇ। ਜਿਸ ਕਰਕੇ ਰਾਗ ਗਾਉਣਾ ਚੰਗੀ ਬਾਤ ਹੈ ਰਾਗ ਦੇ ਵਿੱਚ ਰਹਿਣਾ ਚੰਗੀ ਬਾਤ ਹੈ ਪਰ ਉਸੇ ਰਾਗ ਦੇ ਵਿੱਚ ਜੇ ਗੁਰਬਾਣੀ ਦੇ ਰੂਪ ਵਿੱਚ ਉਸ ਰਾਗ ਨੂੰ ਗਾਇਆ ਜਾਵੇ ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਨਾਨਕ ਰਾਮ ਨਾਮ ਗੁਣ ਗਾਏ ਦਰਗਹਿ ਨਿਰਮਲ ਸੋਈ। ਜਿਹੜਾ ਰਾਮ ਨਾਮ ਦਾ ਗੁਣ ਵਾ ਉਹ ਰਾਗ ਦੇ ਵਿੱਚ ਧਾਰ ਕਰਕੇ ਜਦੋਂ ਗਾਵੇਗਾ ਤੇ ਉਹਦੀ ਆਤਮਾ ਉਸ ਇਨਸਾਨ ਦੀ ਨਿਰਮਲਤਾ ਜਿਹੜੀ ਹੈ ਉਸ ਦਰਗਾਹ ਦੇ ਵਿੱਚ ਉਹਨੂੰ ਸੁਰਖਰੂ ਕਰ ਦਿੰਦੀ ਹੈ।
ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ।
ਸਤਿਗੁਰੂ ਜੀ ਨੇ ਇਸ ਪੰਕਤੀ ਤੋਂ ਪਹਿਲਾਂ ਇੱਕ ਬੜਾ ਸੋਹਣਾ ਵਿਚਾਰ ਦਿੱਤਾ ਕਿ ਹਮਰੀ ਗਣਤ ਨਾ ਗਣੀਆਂ ਕਾਈ। ਮੰਨ ਲਵੋ ਮੇਰੇ ਵਿੱਚ ਬੇਅੰਤ ਔਗਣ ਹੋਣ ਉਹਨਾਂ ਔਗਣਾਂ ਨੂੰ ਗਿਣਨ ਵਾਸਤੇ ਕਿਸੇ ਇਨਸਾਨ ਦੀ ਡਿਊਟੀ ਲਗਾ ਦਿਓ ਪੈਰ ਦੇ ਅੰਗੂਠੇ ਤੋਂ ਲੈ ਕਰਕੇ ਸਿਰ ਦੀ ਚੋਟੀ ਤੱਕ ਉਹ ਔਗਣ ਗਿਣ ਗਿਣ ਕੇ ਕਿਤਾਬਾਂ ਭਰ ਦੇਵੇਗਾ। ਪਰ ਇੱਕੋ ਇੱਕ ਪਰਮਾਤਮਾ ਹੀ ਐਸਾ ਵਾ ਜਿਹਨੂੰ ਦਿਆਲੂ ਆਖਿਆ ਜਿਹਨੂੰ ਕਿਰਪਾਲੂ ਆਖਿਆ ਜਿਹਨੂੰ ਦਿਆਲਤਾ ਦਾ ਸੂਮਾ ਆਖਿਆ, ਜਿਹਨੂੰ ਦਿਆਲ ਦਾ ਸਾਗਰ ਆਖਿਆ, ਪਰ ਉਹ ਪਰਮਾਤਮਾ ਕਦੀ ਵੀ ਆਪਣੇ ਸੇਵਕ ਦੇ ਔਗਣਾਂ ਨੂੰ ਨਹੀਂ ਚਿਤਾਰਦਾ। ਕੇਵਲ ਤੇ ਕੇਵਲ ਉਹ ਆਪਣੇ ਬਿਰਧ ਬਾਣੇ ਦੀ ਲਾਜ ਨੂੰ ਆਪ ਪਛਾਣ ਲੈਂਦਾ ਤੇ ਆਪ ਹੀ ਆਪਣੇ ਸੇਵਕ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਧਰਦਾ ਹੈ। ਤੇ ਜਦੋਂ ਉਹ ਹੱਥ ਧਰਦਾ ਮਾਲਕ, ਤੇ ਉਸ ਵਕਤ ਉਹ ਜਿਹੜਾ ਜੀਵ ਆ ਨਾ, ਆਪਣੀ ਜ਼ਿੰਦਗੀ ਦੇ ਵਿੱਚ ਆਤਮਕ ਰੂਪ ਆਨੰਦ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ। ਤੇ ਸਹਿਬ ਜੀਉ ਬਖਸ਼ਿਸ਼ ਕਰਦੇ, ਹਮਰੀ ਗਣਤ ਨਾ ਗਣੀਆ ਕਾਈ। ਆਪਣਾ ਬਿਰਧ ਪਛਾਣ, ਆਪਣਾ ਬਿਰਧ ਕਿਉਂ ਆਖਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂ ਆਪਾਂ ਪਰਮਾਤਮਾ ਤੋਂ ਵੱਖ ਨਹੀਂ, ਪਰਮਾਤਮਾ ਦੀ ਹੀ ਅੰਸ਼ ਹਾਂ। ਤੇ ਕਦੀ ਵੀ ਕੋਈ ਵੀ ਬਾਪ ਤੇ ਕਦੀ ਕੋਈ ਵੀ ਮਾਂ ਆਪਣੇ ਪੁੱਤ ਨੂੰ ਮਾੜਾ ਨਹੀਂ ਆਖਦੀ। ਇਹ ਮੇਰੇ ਪਿਤਾ ਕਿਰਪਾਲੂ ਦਾ ਸੁਭਾਅ ਹੈ। ਤੇ ਪਿਤਾ ਕਿਰਪਾਲੂ ਦੇ ਸੁਭਾਅ ਦਾ ਹੀ ਜ਼ਿਕਰ ਕਰਦਿਆਂ ਮਹਾਨ ਭਗਤ, ਸ਼੍ਰੋਮਣੀ ਭਗਤ, ਭਗਤ ਰਵਿਦਾਸ ਸਾਹਿਬ ਜੀ ਨੇ ਬੇਨਤੀ ਕਰਦਿਆਂ ਇਹ ਬਚਨ ਆਖਿਆ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਮੇਰੇ ਵਰਗਾ ਅੱਜ ਤੱਕ ਦੁਨੀਆਂ ਦੇ ਵਿੱਚ ਕੋਈ ਗਰੀਬ ਨਹੀਂ। ਹੇ ਕਿਰਪਾਲੂ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ ਜੀਓ, ਤੁਹਾਡੇ ਵਰਗੀ ਕਿਰਪਾਲਤਾ ਕਿਤੇ ਨਜ਼ਰ ਨਹੀਂ ਆਉਂਦੀ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਾਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਹੱਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ।
ਇਸ ਕਿਰਪਾਲੂ ਪਰਮਾਤਮਾ ਨੇ ਆਪਣਾ ਮਿਹਰ ਦਾ ਹੱਥ ਆਪਣੇ ਸੇਵਕ ਦੇ ਸੀਸ ਦੇ ਉੱਪਰ ਧਰਿਆ, ਤੇ ਸਾਹਿਬ ਜੀ ਦਾ ਜਦੋਂ ਹੱਥ ਸੇਵਕ ਦੇ ਸੀਸ ਦੇ ਉੱਪਰ ਆਉਂਦਾ ਨਾ, ਉਸ ਵਕਤ ਉਸ ਜੀਵ ਰੂਪੀ ਇਸਤਰੀ ਨੂੰ, ਉਸ ਭਗਤ ਨੂੰ, ਉਸ ਮਹਾਂਪੁਰਖ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਸਦਾ ਵਾਸਤੇ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਇੱਥੇ ਇੱਕ ਬਚਨ ਸਾਹਿਬ ਜੀ ਨੇ ਬੜਾ ਪਿਆਰਾ ਬਖਸ਼ਿਸ਼ ਕੀਤਾ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਵੈਸੇ ਕਿਸੇ ਨੂੰ ਪੁੱਛ ਕਰਕੇ ਵੇਖੋ ਕਿ ਭਾਈ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ, ਤਾਂ ਉਹ ਕਹੇਗਾ ਬੜਾ ਆਨੰਦ ਹੈ। ਦੋ ਚਾਰ ਮਿੰਟਾਂ ਬਾਅਦ ਉਹਦੇ ਨਾਲ ਵਿਚਾਰ ਸਾਂਝੇ ਕਰੋ, ਫਿਰ ਉਹ ਦੁੱਖੜੇ ਫੁੱਲਣੇ ਸ਼ੁਰੂ ਕਰ ਦਿੰਦਾ। ਪਰ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਮੋਹਰ ਲਾਈ ਹੈ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।
ਸਾਚਾ ਸਾਹਿਬ ਸਾਧ ਮਿਹਰਵਾਨ।
ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚਾ ਸਾਹਿਬ ਸਦਾ ਹੀ ਸਾਡੇ ਤੇ ਮਿਹਰਾਨਤਾ ਬਖਸ਼ਾ ਕਰਦਾ ਹੈ। ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ, ਮਿਹਰਵਾਨ ਸਾਹਿਬ ਮੇਰਾ ਮਿਹਰਬਾਨ, ਕਿਉਂਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਹੀ ਸੱਚ ਤੇ ਚੱਲਣ ਵਾਲਾ, ਸੱਚ ਤੇ ਚਲਾਉਣ ਵਾਲਾ ਤੇ ਐਸੇ ਮਿਹਰਬਾਨ ਪਰਮਾਤਮਾ ਤੋਂ ਕੁਰਬਾਨ ਜਾਂਦੇ ਹਾਂ ਜੀ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ।
ਉਸ ਸੱਚੇ ਸਾਹਿਬ ਜੀ ਦੀ ਡਿਊਟੀ ਨੂੰ ਸਮਝਦਿਆਂ ਹੋਇਆਂ ਸੱਚੇ ਪੂਰਨ ਗੁਰੂ ਨੇ ਮੇਰਿਆਂ ਦੁੱਖਾਂ ਦੇ ਵਿੱਚ ਆਂਦੇ ਕੇ ਇੱਕ ਬੰਨ ਮਾਰ ਦਿੱਤਾ। ਗੁਰਮੁਖ ਪਿਆਰਿਓ, ਕਿਸੇ ਨੂੰ ਸਰੀਰਕ ਦੁੱਖ ਹੋਵੇਗਾ, ਕਿਸੇ ਨੂੰ ਆਤਮਕ ਦੁੱਖ ਹੋਵੇਗਾ, ਕਿਸੇ ਨੂੰ ਆਰਥਿਕ ਰੂਪ ਵਿੱਚ ਦੁੱਖ ਹੋਵੇਗਾ। ਇਹ ਦੁੱਖਾਂ ਦੇ ਵਹਿਣ ਨੇ ਤੇ ਉਹਨਾਂ ਦੁੱਖਾਂ ਦੇ ਵਹਿਣਾਂ ਵਿੱਚ ਕੇਵਲ ਤੇ ਕੇਵਲ ਇੱਕੋ ਇੱਕ ਮਹਾਨ ਸ਼ਕਤੀ ਹੈ, ਸੱਚਾ ਸਤਿਗੁਰੂ, ਪੂਰਨ ਸਤਿਗੁਰੂ। ਜੇ ਉਹ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਬੰਨ ਮਾਰ ਦੇਵੇ, ਭਾਵ ਕਿ ਦੁੱਖ ਜਿਹੜੇ ਆ ਉੱਥੇ ਹੀ ਰੁਕ ਜਾਂਦੇ ਨੇ। ਤਾਂ ਕਰਕੇ ਹੀ ਤੇ ਸਾਹਿਬ ਜੀ ਦੇ ਪਾਵਨ ਬਚਨਾਂ ਦੇ ਵਿੱਚ ਇੱਕ ਮਿੱਠਾ ਜਿਹਾ ਬਚਨ ਯਾਦ ਕਰ ਲਈਏ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਪ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ।
ਇਸ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਅੰਦਰ ਜਿੱਥੇ ਸਹਿਬ ਕਿਰਪਾਲੂ ਮਿਹਰਬਾਨ ਹੁੰਦਾ ਨਾ, ਉਹਦੀ ਮਿਹਰਾਨਤਾ ਉਹਦੀ ਕਿਰਪਾ ਦੇ ਸਦਕਾ ਹੀ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਹੇ ਮਨੁੱਖ, ਤੈਨੂੰ ਇਹ ਸਰੀਰ ਮਿਲਿਆ, ਜੀਉ ਪਾਏ ਪਿੰਡ ਜਿਨ ਸਾਜਿਆ। ਪਿੰਡ ਤੋਂ ਭਾਵ ਹੈ ਇੱਥੇ ਸਰੀਰ, ਜਿਹਨੇ ਆਂਦੇ ਕਿ ਤੇਰਾ ਇਹ ਸਰੀਰ ਬਣਾਇਆ, ਜਿਹਨੇ ਤੇਰੇ ਇਸ ਸਰੀਰ ਦੀ ਬਣਤਰ ਬਣਾਈ, ਉਸ ਸਰੀਰ ਦੀ ਬਣਤਰ ਬਣਾਉਣ ਤੋਂ ਬਾਅਦ ਉਹਨੂੰ ਵੇਖੋ ਆਂਦੇ ਸ਼ਿੰਗਾਰਿਆ ਵੀ ਬੜਾ ਸਾਜਿਆ। ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ, ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੇ ਪਸਾਓ, ਤੂੰ ਜਾਣੋਈ ਸਭ ਸਹਿ, ਦੇਹ ਲਿਆਸੇ ਜਿੰਦ ਕਵਾਓ। ਆਪ ਹੀ ਸਰੀਰ ਬਣਾਉਣ ਵਾਲਾ, ਆਪ ਹੀ ਉਹਦੇ ਵਿੱਚ ਆਤਮਾ ਧਰਨ ਵਾਲਾ, ਆਪ ਹੀ ਉਸ ਸਰੀਰ ਦੇ ਵਿੱਚੋਂ ਉਹ ਪਰਮਾਤਮਾ ਨੂੰ ਲੈ ਜਾਣ ਵਾਲਾ। ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ, ਜੀਉ ਪਾਏ ਪਿੰਡ ਜਿਨ ਸਾਜਿਆ, ਜਿਹਨੇ ਤੇਰਾ ਸਰੀਰ ਬਣਾਇਆ, ਜਿਹਨੇ ਤੈਨੂੰ ਸ਼ਿੰਗਾਰਿਆ, ਜਿਹਨੇ ਤੈਨੂੰ ਇਹ ਨੇਤਰ ਤੇ ਕੰਨ ਦਿੱਤੇ। ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ, ਜਿਨ ਪਰਮਾਤਮਾ ਨੇ ਤੈਨੂੰ ਸਾਜ ਕੇ ਸਵਾਰ ਕੇ ਇਸ ਸੰਸਾਰ ਦੇ ਅੰਦਰ ਭੇਜਿਆ, ਫਿਰ ਤੇਰੀ ਆਂਦੇ ਖੁਰਾਕ ਦਾ ਧਿਆਨ ਰੱਖਿਆ, ਦਿੱਤਾ ਪਹਿਨਣ ਖਾਣ, ਤੇਰੇ ਸਰੀਰ ਦੇ ਉੱਪਰ ਪਹਿਨਣ ਵਾਸਤੇ ਤੈਨੂੰ ਵਸਤਰ ਵੀ ਦਿੱਤੇ, ਤੇਰੀ ਭੁੱਖ ਨੂੰ ਮਿਟਾਉਣ ਵਾਸਤੇ ਭੋਜਨ ਦੀ ਪੂਰਤੀ ਵੀ ਕਰਵਾਈ। ਸੋ ਸਾਹਿਬ ਜੀਓ ਇਸੇ ਸੰਦਰਭ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ। ਕਿੱਡਾ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਕਿ ਮਨ ਨੂੰ ਉਸ ਜਠਰ ਅਗਨ ਦੇ ਵਿੱਚ ਧਰਿਆ ਗਿਆ, ਜਿੱਥੇ ਆਂਦੇ ਕਿ ਉਸ ਮਨ ਨੂੰ ਆਂਚ ਤੱਕ ਨਹੀਂ ਆਈ। ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਿ ਜਿਨ ਕੰਨ ਕੀਤੇ, ਜਿਨੇ ਪਰਮਾਤਮਾ ਨੇ ਤੁਹਾਨੂੰ ਇਹ ਕੰਨ ਬਖਸ਼ਿਸ਼ ਕੀਤੇ, ਜਿਸ ਪਰਮਾਤਮਾ ਨੇ ਇਹ ਨੇਤਰ ਬਖਸ਼ਿਸ਼ ਕੀਤੇ,
ਜਿਸ ਪਰਮਾਤਮਾ ਨੇ ਇਹ ਤੁਹਾਨੂੰ ਨੱਕ ਬਖਸ਼ਿਸ਼ ਕੀਤਾ। ਗੁਰਮੁਖ ਪਿਆਰਿਓ, ਨੱਕ ਨਾ ਹੁੰਦਾ ਤੇ ਸਵਾਸ ਤੱਕ ਨਾ ਲੈਂਦੇ। ਅੱਜ ਆਪਾਂ ਕੋਰੋਨਾ ਵਾਇਰਸ ਆਦਿ ਦੀ ਬਿਮਾਰੀ ਦਾ ਜ਼ਿਕਰ ਕਰਦੇ ਤੇ ਗੁਰਮੁਖ ਪਿਆਰਿਓ, ਉਸ ਵਕਤ ਇਸ ਨੱਕ ਦੇ ਸੰਦਰਭ ਵਿੱਚ ਜਾ ਕਰਕੇ ਵੇਖੀਏ, ਜੇ ਸਾਡੇ ਪਾਸ ਨੱਕ ਨਾ ਹੁੰਦਾ ਆਪਾਂ ਸਵਾਸ ਕਿਵੇਂ ਲੈਂਦੇ, ਅਸੀਂ ਆਤਮਕ ਜੀਵਨ ਦੇ ਵਿੱਚ ਕਿਉਂ ਜੀਂਦੇ। ਕੇਵਲ ਤੇ ਕੇਵਲ ਆਪਾਂ ਉਸ ਪਰਮਾਤਮਾ ਦੇ ਕੀਤੇ ਨੂੰ ਨਹੀਂ ਜਾਣਦੇ। ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ ਹੀ, ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੇ ਹਰਿਆ। ਸੋ ਮੈਂ ਇੱਥੇ ਇੱਕ ਵਚਨ ਆਪ ਜੀ ਦੇ ਨਾਲ ਸਾਂਝਿਆ ਕਰਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਤੁਹਾਡੀ ਆਸਥਾ ਹੈ, ਜਿੱਥੇ ਮੈਨੂੰ ਵੀ ਆਣ ਕੇ ਧੀਰਜ ਵੱਜਦੀ ਹੈ, ਠੀਕ ਹੈ ਕਿ ਇੱਕ ਸਾਇੰਸ ਦਾ ਵਿਧਾਨ ਉਹਨੂੰ ਕੱਟਿਆ ਨਹੀਂ ਜਾ ਸਕਦਾ। ਮੈਨੂੰ ਇੱਕ ਵਚਨ ਡਾਕਟਰ ਸ਼ਮਸ਼ੇਰ ਸਿੰਘ ਜੀ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਉਹਨਾਂ ਦਾ ਯਾਦ ਆ ਗਿਆ। ਉਹ ਅਕਸਰ ਇੱਕ ਵਚਨ ਸਾਨੂੰ ਵਿਦਿਆ ਦਾਤਾ ਹੋਣ ਦੇ ਨਾਤੇ ਕਿਹਾ ਕਰਦੇ ਸਨ ਕਿ ਜਦੋਂ ਆਉਂਦੇ ਕਿ ਜਿਸ ਮਹਿਲ ਦੇ ਅੰਦਰ, ਜਿਸ ਦਰਬਾਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੋਵੇ ਤੇ ਜੇ ਸੱਚ ਕਰਕੇ ਜਾਣਿਓ, ਉੱਥੇ ਵੀ ਵਾਇਰਸ ਰਹਿ ਜਾਵੇ ਤੇ ਫੇਰ ਤੁਸੀਂ ਕੇਵਲ ਉਹਨਾਂ ਵਿੱਚੋਂ ਜੇ ਕਿ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਕਿ ਲੋਕ ਆਉਂਦੇ ਨੇ, ਲੋਕਾਂ ਨੇ ਹੱਥ ਜੁੜੇ ਨੇ, ਲੋਕਾਂ ਨੇ ਆਣ ਕਰਕੇ ਨਮਸਕਾਰ ਕੀਤੀ ਆ ਤੇ ਆਪਾਂ ਕਰਨੀ ਹੈ। ਮੈਨੂੰ ਉਹਨਾਂ ਦਾ ਬਚਨ ਯਾਦ ਆ ਗਿਆ ਸੀ ਕਿ ਉਹ ਦੱਸਦੇ ਪਏ ਸੀ ਕਿ ਜਿਹੜਾ ਗੁਰਦੁਆਰੇ ਦੇ ਅੰਦਰ ਆਪਾਂ ਗੁੰਬਦ ਤਿਆਰ ਕਰਦੇ ਹਾਂ, ਉਸ ਗੁੰਬਦ ਦੇ ਵਿੱਚ ਇਸ ਗੁਰਬਾਣੀ ਦੇ ਵਿੱਚੋਂ ਰੇਜ਼ਾਂ ਪੈਦਾ ਹੁੰਦੀਆਂ, ਉਹ ਰੇਜ਼ਾਂ ਜਿਹੜੀਆਂ ਉਸ ਗੁੰਬਦ ਦੇ ਵਿੱਚ ਰਹਿੰਦੀਆਂ ਤੇ ਗੁਰਮੁਖ ਪਿਆਰਿਓ, ਉਹਨੂੰ ਵੀ ਇੱਕ ਤੁਸੀਂ ਵਾਇਰਸ ਕਹਿ ਲਓ, ਇੱਕ ਲਫ਼ਜ਼ ਹੀ ਆ ਵੱਖਰਾ, ਇੱਕ ਬੋਲੀ ਹੀ ਵੱਖਰੀ ਹੈ ਤੇ ਸੱਚ ਕਰਕੇ ਜਾਣਿਓ, ਗੁਰੂ ਦੀ ਰੇਜ ਤੇ ਐਸੀ ਸੀ ਕਿ ਭਾਈ ਸਾਹਿਬ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਏ ਤੇ ਮਹਾਰਾਜ ਨੇ ਆਪਣੀ ਨਿਗਾਹ ਦੀ ਰੇਜ ਬਣਾ ਕਰਕੇ ਇੱਕੇ ਵਾਰ ਆਖਿਆ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਦੂਜੀ ਵਾਰ ਭਾਈ ਸਾਹਿਬ, ਭਾਈ ਮਰਦਾਨਾ ਜੀ ਨੇ ਆਪਣੇ ਸੀਸ ਨੂੰ ਉਸ ਦਰ ਤੋਂ ਦੁਬਾਰਾ ਨਹੀਂ ਚੁੱਕਿਆ ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਜਿਸ ਪਰਮਾਤਮਾ ਨੇ ਸਾਨੂੰ ਇਹ ਸਰੀਰ ਦਿੱਤਾ ਔਰ ਸਰੀਰ ਨੂੰ ਸਾਜਿਆ, ਸਵਾਰਿਆ, ਬਣਾਇਆ, ਉਹਦੇ ਵਾਸਤੇ ਸਾਨੂੰ ਭੋਜਨ ਵੀ ਦਿੱਤਾ, ਜਿਹੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਸਤਿਗੁਰੂ ਜੀ ਸੂਰਤ ਰਾਗ ਦੇ ਇਸ ਸ਼ਬਦ ਦੇ ਅਖੀਰਲੇ ਬੰਦ ਅੰਦਰ ਬਖਸ਼ਿਸ਼ ਕਰਦੇ ਨੇ, ਹੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀਓ, ਮੈਨੂੰ ਆਪਣਾ ਸੇਵਕ ਜਾਣ ਕਰਕੇ, ਮੈਨੂੰ ਆਪਣਾ ਭਗਤ ਜਾਣ ਕਰਕੇ, ਮੈਨੂੰ ਆਜਿਜ ਜਾਣ ਕਰਕੇ, ਮੇਰੇ ਸੀਸ ਦੇ ਉੱਪਰ ਮਿਹਰ ਦਾ ਹੱਥ ਧਰ। ਕਿਉਂਕਿ ਸਾਹਿਬ ਜੇ ਤੁਹਾਡਾ ਮੇਰੇ ਸੀਸ ਦੇ ਉੱਪਰ ਹੱਥ ਧਰਿਆ ਜਾਵੇ ਤੇ ਮੈਂ ਸਦਾ ਹੀ ਤੁਹਾਨੂੰ ਸਾਹਮਣੇ ਤੱਕ ਕਰਕੇ ਕੁਰਬਾਨ ਜਾਵਾਂ। ਮੈਨੂੰ ਇੱਕ ਬਚਨ ਭੱਟ ਸਾਹਿਬ ਜੀ ਦਾ ਬੜਾ ਪਿਆਰਾ ਲੱਗਦਾ ਹੈ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ। ਪ੍ਰਭ ਜੀ
ਸ਼ੀਨਤ ਬਸਤਰ ਦੀਨ ਬਹੁਸਾਜ ਸਦਾਮਾ ਅਪਦਾ ਤੇ ਰੱਖਿਆ ਗਨਕਾ ਪੜਤ ਪੂਰੇ ਤਹਿਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਅਬ ਰੱਖੋ
ਦਾਸ ਧਾਤ ਕੀ ਲਾਜ ਬਿਲਾਵਲ ਮਹੱਲਾ ਪੰਜਵਾ ਸ੍ਰਵਨ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੋ।
ਬਿਲਾਵਲ ਰਾਗ ਦੇ ਅੰਦਰ ਪੰਚਮ ਗੁਰਦੇਵ ਬਖਸ਼ਿਸ਼ ਕਰਦੇ ਨੇ ਔਰ ਇਹ ਬਿਲਾਵਲ ਰਾਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਸੋਲਵਾਂ ਅਸਥਾਨ ਪ੍ਰਾਪਤ ਕਰ ਰਿਹਾ ਹੈ। ਸੋ ਗੁਰਮੁਖ ਪਿਆਰੇ ਇਸ ਸ਼ਬਦ ਦੇ ਅੰਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਇਹ ਸਾਗਰ ਸੋਈ ਤਰੈ ਜੋ ਹਰ ਹਰ ਹਰੇ। ਸਾਹਿਬ ਜੀ ਦੇ ਪਾਵਨ ਬਚਨਾਂ ਦੇ ਬਾਬਤ ਜ਼ਿਕਰ ਹੋ ਰਿਹਾ ਸੀ ਕਿ ਸ੍ਰਵਨੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੇ। ਇਹਨਾਂ ਕੰਨਾਂ ਦੇ ਨਾਲ ਹੇ ਪ੍ਰਾਣੀ ਤੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨਾ ਕਰ, ਤਾਂ ਕਰਕੇ ਇਹ ਜਿਹੜੀ ਕੀਰਤੀ ਹੈ ਸਦਾ ਗਾਇਆ ਕਰ, ਇਸ ਗੁਣਾਂ ਨੂੰ ਸਦਾ ਆਪਣੇ ਹਿਰਦੇ ਵਿੱਚ ਰੱਖਿਆ ਕਰ। ਸਾਹਿਬ ਜੀ ਇੱਥੇ ਇੱਕ ਬੜਾ ਪਿਆਰਾ ਬਚਨ ਬਖਸ਼ਿਸ਼ ਕਰਦੇ ਨੇ, ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੋ ਪਠਾਏ, ਸੱਚ ਹੈ ਸੁਣਨੇ ਨੋ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗੱਤ ਕਹੀ ਨਾ ਜਾਏ, ਕਹਿ ਨਾਨਕ ਪਵਿੱਤਰ ਹੋਵੋ ਸੱਚ ਹੈ ਸੁਣਨੇ ਨੂੰ ਪਠਾਏ। ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਇਸ ਬਾਣੀ ਨੂੰ ਜਦੋਂ ਕੰਨਾਂ ਨਾਲ ਸੁਣਿਆ ਜਾਵੇ ਤੇ ਉਸ ਵਕਤ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਦੋਂ ਆਉਂਦੇ ਕੇ ਨਾਮ ਰੂਪੀ ਬਾਣੀ ਦੇ ਰੂਪ ਵਿੱਚ ਸਾਡੇ ਕੰਨਾਂ ਦੇ ਵਿੱਚ ਆਵਾਜ਼ ਦਿੰਦਾ ਨਾ, ਤੇ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,
ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ।
36 ਮਹਾਂਪੁਰਖਾਂ ਰੂਪੀ ਸੰਤਾਂ ਦੇ ਚਰਨਾਂ ਦੇ ਉੱਪਰ ਹੱਥ ਤੇ ਸੀਸ ਰੱਖ ਕਰਕੇ ਮੈਂ ਨਾਮ ਨੂੰ ਧਿਆਉਂਦਾ ਹਾਂ।
ਕਰ ਕਿਰਪਾ ਦਇਆਲ ਪ੍ਰਭ ਇਹ ਨਿੱਧ ਸਿੱਧ ਪਾਵੋ।
ਜਦੋਂ ਮੈਂ ਉਹਨਾਂ 36 ਮਹਾਂਪੁਰਖਾਂ ਦੇ ਚਰਨਾਂ ਦੇ ਉੱਪਰ ਸੀਸ ਤੇ ਹੱਥ ਧਰ ਕੇ ਪਿਆਰ ਨਾਲ ਨਾਮ ਜਪਦਾ ਨਾ, ਉਦੋਂ ਉਹ ਪਰਮਾਤਮਾ ਕਿਰਪਾਲੂ ਪ੍ਰਭੂ ਕਿਰਪਾ ਦਾ ਸਾਗਰ ਮੇਰੇ ਤੇ ਮਿਹਰਾਮਤ ਕਰਦਾ ਹੈ ਤੇ ਉਹਦੀ ਰਹਿਮਤ ਦੇ ਸਦਕਾ ਹੀ ਨਾਮ ਰੂਪੀ ਦੌਲਤ ਤੇ ਕਾਮਯਾਬੀਆਂ ਮੈਨੂੰ ਆਪਣੇ ਜੀਵਨ ਦੇ ਵਿੱਚ ਹਾਸਲ ਹੁੰਦੀਆਂ ਹਨ।
ਸੰਤ ਜਨਾ ਕੀ ਰੇਣੁਕਾ ਲੈ ਮਾਥੇ ਲਾਵੋ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਸੰਤ ਜਨਾ ਦੀ ਜਿਹੜੀ ਚਰਨ ਧੂੜੀ ਹੈ ਨਾ, ਜਦੋਂ ਮੈਂ ਆਪਣੇ ਮੱਥੇ ਦੇ ਉੱਪਰ ਲਾਉਂਦਾ ਤੇ ਮੈਂ ਆਪਣੇ ਆਪ ਨੂੰ ਸੋਭਨੀਕ ਸਮਝਦਾ। ਇੱਥੇ ਅਰਥ ਦੋਨੋਂ ਹੀ ਬੜੇ ਸਫਲ ਹੈ। ਜੇ ਤੇ ਤੁਸੀਂ ਸੇਵਾ ਕਰਦੇ ਹੋ ਤੇ ਸੇਵਾ ਕਰਦਿਆਂ ਕਰਦਿਆਂ ਕਿਤੇ ਗੁਰਦੁਆਰੇ ਦੇ ਅੰਦਰ ਧੂੜ ਦਾ ਕਿਣਕਾ ਤੁਹਾਡੇ ਸਰੀਰ ਤੇ ਪੈ ਜਾਵੇ, ਤੁਸੀਂ ਉਹਨੂੰ ਝਾੜਨ ਦੀ ਕੋਸ਼ਿਸ਼ ਕਰਦੇ ਹੋ, ਪਰ ਜਿਹੜੇ ਸ਼ਰਧਾਵਾਨ ਨੇ, ਦੋ ਪੱਖ ਹੋਇਆ, ਇੱਕ ਨਾਸਤਿਕ ਰੂਪ ਹੈ ਇੱਕ ਆਸਤਿਕ ਰੂਪ ਹੈ। ਆਸਤਿਕ ਦਾ ਅਰਥ ਹੁੰਦਾ ਜਿਹੜੀ ਆਸਥਾ ਰੱਖ ਕਰਕੇ ਆਇਆ,
ਤੇ ਜਿੰਨਾ ਚਿਰ ਗੁਰਮੁਖ ਪਿਆਰਿਓ ਤੁਹਾਡੇ ਵਿੱਚ ਆਸਤਕ ਰੂਪ ਨਹੀਂ ਨਾ ਹੋਵੇਗਾ, ਉਹਨਾਂ ਚਿਰ ਪ੍ਰਭੂ ਪਰਮਾਤਮਾ ਤੇ ਸਤਿਗੁਰੂ ਤੁਹਾਡੇ ਤੇ ਦਿਆਲੂ ਨਹੀਂ ਹੋਵੇਗਾ। ਆਸਥਾ ਕੀ ਹੈ ਕਿ ਜਦੋਂ ਆਪਾਂ ਕਿਤੇ ਗੁਰੂ ਘਰਾਂ ਦੇ ਅੰਦਰ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਦੇ ਸਮੇਂ ਧੂੜ ਦਾ ਕਿਣਕਾ ਆਪਣੇ ਸਰੀਰ ਤੇ ਪਵਾ ਲਈਏ ਤੇ ਉਸ ਵਕਤ ਵੀ ਆਨੰਦ ਆਉਂਦਾ। ਹੁਣ ਦੂਸਰਾ ਅਰਥ ਇਹਦੇ ਸੰਦਰਭ ਵਿੱਚ ਇਵੇਂ ਕਰਾਂਗੇ ਕਿ ਜਿੱਥੇ ਹੁਣ ਤੁਸੀਂ ਸਮਾਧੀਆਂ ਲਾ ਕਰਕੇ ਬੜੇ ਪਿਆਰ ਨਾਲ ਮੰਤਰ ਮੁਗਧ ਹੋਏ ਤੇ ਗੁਰਮੁਖ ਪਿਆਰਿਓ ਜਿੰਨੇ ਗੁਰਬਾਣੀ ਦੇ ਪਾਵਨ ਬੋਲ ਆਪ ਜੀ ਦੇ ਹਿਰਦੇ ਤੱਕ, ਆਪ ਜੀ ਦੇ ਸਰੀਰ ਤੱਕ, ਆਪ ਜੀ ਦੇ ਦਿਲ ਤੱਕ ਪੁੱਜ ਰਹੇ ਨੇ, ਇਹ ਸਾਰੇ ਹੀ ਸੰਤਾਂ ਦੇ ਹੀ ਚਰਨ ਨੇ। ਭਾਵ ਕਿ ਇਹਨਾਂ ਨੂੰ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਮੈਂ ਉਹਨਾਂ ਸੰਤਾਂ ਦੀ ਰੇਣਕਾ ਬਣ ਜਾਵਾਂ। ਤੇ ਇੱਥੇ ਬੜਾ ਪਿਆਰਾ ਵਚਨ ਹੈ, ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਆਖਣ ਲੱਗੇ ਮੇਰੇ ਸਾਹਿਬ ਸਭਨਾ ਦੀ ਰੇਣੁਕਾ ਬਣ ਜਾਵਾ, ਭਾਵ ਕਿ ਸਭਨਾ ਦਾ ਸੇਵਾਦਾਰ ਬਣ ਜਾ। ਪਰ ਗੁਰਮੁਖ ਪਿਆਰਿਓ ਸਾਡੇ ਵਿੱਚ ਤੇ ਇੱਕ ਬਹੁਤ ਵੱਡਾ ਪਵਾੜਾ ਹੈ। ਕਿਉਂ? ਤਾਂ ਹੀ ਆਖਿਆ ਨਾ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਵੇ। ਕੋਈ ਮੈਨੂੰ ਪੁੱਛ ਕੇ ਵੇਖ ਲਵੇ, ਭਾਈ ਸਾਹਿਬ ਜੀ ਕੀ ਡਿਊਟੀ ਕਰਦੇ ਹੋ? ਬੜੀ ਛਾਤੀ ਤਾਣ ਕੇ ਮੈਂ ਕਹਾਂਗਾ ਕਿ ਮੈਂ ਕਥਾਵਾਚਕ ਹਾਂ, ਮੈਂ ਪ੍ਰਚਾਰਕ ਹਾਂ। ਪਰ ਗੁਰਮੁਖ ਪਿਆਰਿਓ, ਜੇ ਮੈਂ ਆਪਣੇ ਆਪ ਨੂੰ ਸੇਵਾਦਾਰ ਕਹਿ ਦੇਵਾਂ, ਮੈਂ ਆਪਣੇ ਆਪ ਨੂੰ ਸੇਵਕ ਕਹਿ ਦੇਵਾਂ, ਆਪਣੇ ਆਪ ਨੂੰ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਕਿਣਕਾ ਕਹਿ ਦੇਵਾਂ, ਮੈਂ ਤੇ ਕਈ ਵਾਰ ਅਕਸਰ ਆਪਣੇ ਮਨ ਨਾਲ ਵਿਚਾਰਾਂ ਕਰਦਾ ਹੁੰਦਾ ਕਿ ਜਿੱਥੇ ਮੈਂ ਗੁਰੂ ਦੀ ਉਪਮਾ ਕਰਦਾ ਹੋਵਾਂ, ਉਸ ਗੁਰੂ ਦੀ ਉਪਮਾ ਨੂੰ ਸਰਵਣ ਕਰਨ ਵਾਸਤੇ ਜਿੱਥੋਂ ਜਿੱਥੋਂ ਗੁਰੂ ਕੀ ਸੰਗਤ ਆਈ ਹੋਵੇ, ਇਸ ਟਾਟ ਦੀ ਤਰ੍ਹਾਂ ਮੈਂ ਉਹਨਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਵਿਛ ਜਾਵਾਂ। ਮੇਰੇ ਸਾਹਿਬ ਜੀ ਦਾ ਇਹੋ ਹੀ ਅੱਜ ਦਾ ਫਰਮਾਨ ਹੈ, ਸੰਤ ਜਨਾਂ ਕੀ ਰੇਣਕਾ ਲੈ ਮਾਥੇ ਲਾਉਂ। ਤੇ ਮੱਥੇ ਤੇ ਤਾਂ ਹੀ ਲੱਗ ਸਕਦੀ ਹੈ ਨਾ ਕਿ ਜੇ ਨਿਰਮਲ ਹੋਈਏ, ਜੇ ਪਵਿੱਤਰ ਹੋਈਏ।
ਰਹਾਓ ਨੀਚ ਤੇ ਨੀਚ ਅਤ ਨੀਚ ਕਰ ਬਿਨੋ ਬੁਲਾਵੋ।
ਦੇਖੋ ਸਾਹਿਬ ਜੀ ਨੇ ਫਿਰ ਸਾਨੂੰ ਸਮਝਾਇਆ ਕਿ ਨੀਵਿਆਂ ਤੋਂ ਨੀਵਾਂ, ਨੀਵਿਆਂ ਤੋਂ ਨੀਵਾਂ ਅੱਜ ਜੋ ਜਾ, ਆਪਣਾ ਆਪਾ ਹੀ ਮਿਟਾ ਦੇ। ਤੇ ਫੇਰ ਮਿਟਾ ਕਰਕੇ ਕਿਹੜੀ ਅਰਦਾਸ ਕਰ? ਮੈਂ ਨਾਹੀਂ, ਕਿ ਮੇਰੇ ਵਿੱਚ ਕੁਝ ਵੀ ਨਹੀਂ, ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਭਗਤ ਸਦਨਾ ਜੀ ਨੇ ਇੱਕੋ ਹੀ ਸ਼ਬਦ ਗੁਰਬਾਣੀ ਦੇ ਅੰਦਰ ਗਾਇਆ, ਪਰ ਇੱਕੋ ਹੀ ਸ਼ਬਦ ਦੇ ਨਾਲ ਉਹਦੇ ਜੀਵਨ ਦਾ ਪਾਰ ਉਤਾਰਾ ਹੋ ਗਿਆ। ਸਾਹਿਬ ਨੇ ਇੱਥੇ ਫਿਰ ਬੜਾ ਪਿਆਰਾ ਬਚਨ ਲਿਖਿਆ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀਂ ਚਿੰਤ ਪਰਾਈ ਰਹਾਓ, ਅਗੰਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀਅਲ ਭਰਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ, ਮੰਦਰ ਛਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ
ਭਾਵ ਮਲੋਵਾ ਆਪ ਤਿਆਗ, ਸੰਤ ਸੰਗ ਸਮਾਵ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹਨਾਂ ਸੰਤਾਂ ਦੇ ਮੁਬਾਰਕ ਚਰਨਾਂ ਨੂੰ ਮਲ ਮਲ ਕੇ ਧੋ, ਪਿਆਰ ਨਾਲ ਉਹਨਾਂ ਮੁਬਾਰਕ ਚਰਨਾਂ ਨੂੰ ਆਪਣੀ ਛਾਤੀ ਨਾਲ ਲਾ, ਅਤੇ ਫਿਰ ਆਪਣੀ ਹੰਗਤਾ ਜਿਹੜੀ ਇਹਨੂੰ ਕੱਢ ਦੇ। ਕਿਉਂਕਿ ਜਦੋਂ ਆਪ ਦਾ ਅਰਥ ਵਾ ਇੱਥੇ ਹੰਕਾਰ, ਹੰਗਤਾ ਨਿਕਲ ਜਾਵੇਗੀ ਅਤੇ ਫਿਰ ਆਉਂਦੇ ਕਿ ਸੰਤ ਸੰਗ ਸਮਾਵੋ, ਫਿਰ ਸੰਤ ਰੂਪ ਸੰਗਤ ਦੇ ਵਿੱਚ ਤੂੰ ਸਮਾ ਸਕਦਾ ਨਹੀਂ, ਤਾਂ ਜੇ ਤੇਰੇ ਅੰਦਰ ਹੰਗਤਾ ਹੋਈ ਫਿਰ ਸੰਤ ਦਾ ਅਤੇ ਹਉਮੈ ਦਾ ਆਪਸੀ ਇੱਕ ਬੜਾ ਵੱਡਾ ਵਿਰੋਧ ਹੈ। ਕਿਉਂਕਿ ਸੰਤ ਦੇ ਹਿਰਦੇ ਅੰਦਰ ਨਾਮ ਵੱਸਦਾ ਅਤੇ ਹਉਮੈ ਜਿੱਥੇ ਹੋਵੇ ਉੱਥੇ ਨਾਮ ਨਹੀਂ ਵੱਸਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਸਤਿਗੁਰੂ ਸ਼੍ਰੀ ਗੁਰੂ ਬਾਬਾ ਨਾਨਕ ਦੇ ਪਾਤਸ਼ਾਹ ਜੀਓ ਨੇ ਬੜਾ ਇੱਕ ਪਿਆਰਾ ਬਚਨ ਲਿਖਿਆ, ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧਾ ਕੋ ਜਾਵੋ, ਕਿ ਜਿੰਨਾ ਚਿਰ ਤੁਸੀਂ ਕਾੜਨੇ ਨੂੰ ਵੀ ਸਾਫ ਨਾ ਰੱਖੋ ਉਹ ਵੀ ਦੁੱਧ ਜਮਾਉਣ ਦੇ ਯੋਗ ਨਹੀਂ ਬਣਦਾ।
ਸਾਸੁ ਸਾਸੁ ਨਹਿ ਵੀ ਸੁਰੈ ਅਨੁਗਤ ਨਾ ਧਾਵੋ।
ਹਰ ਸਵਾਸ ਤੋਂ ਬਾਅਦ, ਹਰ ਸਵਾਸ ਤੋਂ ਬਾਅਦ ਮੈਂ ਉਸ ਪਰਮਾਤਮਾ ਨੂੰ ਨਹੀਂ ਵਿਸਾਰਨਾ ਚਾਹੁੰਦਾ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਓ, ਮੈਂ ਹਰ ਸਵਾਸ ਦੇ ਨਾਲ ਆਪ ਜੀਆਂ ਨੂੰ ਯਾਦ ਕਰਦਾ, ਤਾਂ ਕਰਕੇ ਤੇ ਮੈਂ ਅਕਸਰ ਇੱਕ ਵਚਨ ਕਿਹਾ ਕਰਦਾ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ ਤੇ ਸਾਹਿਬ ਜੀ ਉਹ ਬਖਸ਼ਿਸ਼ ਕਰਦੇ, ਸਾਸ ਸਾਸ ਨਹੀਂ ਵਿਸਰੈ। ਤੇ ਜਦੋਂ ਮੈਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਵਿਸਾਰਦਾ ਤੇ ਫਿਰ ਅਨੇਕ ਪ੍ਰਕਾਰ ਦੇ ਨਾਲ ਸਹਿਬ ਮੇਰੇ ਤੇ ਦਿਆਲਤਾ ਕਰਦੇ ਹਨ।
ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਿਟਾਵੇ।
ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਕਿ ਸਾਰੇ ਹੀ ਦਰਸ਼ਨ ਸਤਿਕਾਰਯੋਗ ਨੇ, ਪਰ ਗੁਰੂ ਦਾ ਦਰਸ਼ਨ ਸਭ ਤੋਂ ਉੱਤਮ। ਸਫਲ ਦਰਸ਼ਨ ਗੁਰ ਭੇਟੀਐ, ਆਪਾਂ ਕਿਸੇ ਨੂੰ ਮਿਲੀਏ ਤੇ ਕਹਿੰਦੇ ਹਾਂ ਵੀਰਿਆ ਤੇਰੇ ਦੀਦਾਰ ਕਰਕੇ ਖਿੜ ਗਿਆ, ਕਿਉਂਕਿ ਉਹ ਇੱਕ ਮਨੁੱਖ ਨੂੰ ਮਨੁੱਖ ਮਿਲਿਆ, ਜੀਵ ਨੂੰ ਜੀਵ ਮਿਲਿਆ, ਪਰ ਸਾਰਿਆਂ ਦਰਸ਼ਨਾਂ ਦੇ ਵਿੱਚੋਂ ਗੁਰੂ ਦਾ ਦਰਸ਼ਨ ਜਿਹੜਾ ਸਭ ਤੋਂ ਉੱਤਮ ਹੈ। ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਿਟਾਵੋ, ਕਿਉਂਕਿ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਮਾਨ ਤੇ ਅਭਿਮਾਨ ਜਿਹੜਾ ਸਰੀਰ ਵਿੱਚੋਂ ਮਿਟ ਜਾਂਦਾ ਹੈ। ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਤ ਤੋਂ ਭਾਵ ਸਚਾਈ, ਸੰਤੋਖ ਤੋਂ ਭਾਵ ਘੱਟੋ ਘੱਟ ਉਸ ਮਨੁੱਖ ਦਾ ਜ਼ਿਕਰ ਕੀਤਾ ਜਿਹਨੂੰ ਆਂਦੇ ਕਿ ਸਿਦਕ ਹੋਵੇ, ਜਿਹਦੇ ਕੋਲ ਦਇਆ ਤੋਂ ਭਾਵ ਰਹਿਮਤ, ਧਰਮ ਤੋਂ ਭਾਵ ਜਿਹੜਾ ਆਪਾਂ ਧਰਮ ਕਬੂਲਦੇ ਪਏ ਹਾਂ। ਇਹ ਆਂਦੇ ਕਿ ਚਾਰ ਚੀਜ਼ਾਂ ਦਾ ਆਪਣੀ ਜ਼ਿੰਦਗੀ ਦੇ ਅੰਦਰ ਸ਼ਿੰਗਾਰ ਬਣਾ। ਇਸੇ ਸ਼ਿੰਗਾਰ ਦਾ ਜ਼ਿਕਰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਦੇ ਸਮੇਂ ਜਨੇਊ ਪਾਉਣ ਵੇਲੇ ਉਹਨੂੰ ਗੱਲ ਆਖੀ ਸੀ ਕਿ ਪੰਡਿਤ ਜੀ ਤੇਰੇ ਜਨੇਊ ਦੇ ਵਿੱਚ ਇਹ ਚਾਰ ਸ਼ਿੰਗਾਰ ਹੈ ਨੀਗੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਆਖਣ ਲੱਗੇ ਤੇਰੇ ਇਸ ਜਨੇਊ ਵਿੱਚ ਚਾਰ ਸ਼ਿੰਗਾਰਾਂ ਦਾ ਹੋਣਾ
ਬੜਾ ਹੀ ਲਾਜ਼ਮੀ ਹੈ।
ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੇ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹੀ ਜੀਵ ਰੂਪੀ ਸੁਹਾਗਣ ਮੰਨੀ ਜਾ ਸਕਦੀ ਹੈ ਜਿਹੜੀ ਜੀਵ ਰੂਪੀ ਇਸਤਰੀ ਆਪਣੇ ਪਤੀ ਰੂਪ ਪਰਮਾਤਮਾ ਨੂੰ ਚੰਗੀ ਲੱਗ ਜਾਵੇ। ਵੈਸੇ ਸੰਸਾਰਕ ਰੂਪ ਵਿੱਚ ਮੈਂ ਬੇਨਤੀ ਕਰਾਂ ਕਿ ਸੰਸਾਰਕ ਰੂਪ ਦੇ ਵਿੱਚ ਵੀ ਜਿਹੜੀ ਜੀਵ ਰੂਪੀ ਇਸਤਰੀ ਆਪਣੇ ਪਤੀ ਨੂੰ 16 ਸ਼ਿੰਗਾਰ ਮੰਨੇ ਗਏ ਨੇ, 16 ਸ਼ਿੰਗਾਰਾਂ ਦੇ ਦੁਆਰਾ ਉਹ ਖੁਸ਼ ਕਰਦੀ ਹੈ, ਪਰ ਧਰਮ ਰੂਪੀ ਬਿਰਤੀ ਦੇ ਵਿੱਚ ਗੁਰਮਤਿ ਦੇ ਅਸੂਲਾਂ ਦੇ ਤਹਿਤ 4 ਸ਼ਿੰਗਾਰ ਜਿਹੜੇ ਜ਼ਿੰਦਗੀ ਦੇ ਵਿੱਚ ਹੋਣੇ ਚਾਹੀਦੇ ਨੇ। ਨੰਬਰ 1 ਸੱਚ, ਨੰਬਰ 2 ਸੰਤੋਖ, ਤੇ ਨੰਬਰ 3 ਦਇਆ, ਤੇ ਨੰਬਰ 4 ਧਰਮ। ਜਿਸ ਸੰਸਾਰ ਦੇ ਜੂਣ ਵਾਲੇ ਮਨੁੱਖ ਦੇ ਅੰਦਰ ਇਹ 4 ਚੀਜ਼ਾਂ ਮੁਕੰਮਲ ਨਹੀਂ, ਉਹਨੂੰ ਆਪਾਂ ਧਰਮੀ ਨਹੀਂ ਕਹਿ ਸਕਦੇ। ਸੋ ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਅਤਿ ਸਤਿਕਾਰਯੋਗ ਪੰਥ ਦੀ ਮਹਾਨ ਸ਼ਖੀਅਤ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇ ਸਮੁੱਚੀ ਸਾਧ ਸੰਗਤ ਜੀ, ਆਪ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੰਨੇ ਬਚਨ ਪ੍ਰਵਾਨ ਇੱਕ ਵਾਰ ਮੇਰੀਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਬਖਸ਼ਦੇ ਸਮੇਂ ਆਖਦਿਓ ਹਾਂ ਪਿਆਰ ਦੇ ਨਾਲ ਜਾਂਦੇ ਜਾਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੇ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।